जब तक ओदे अंदर भरम दी लेस है, भरम दा अंधेरा है, पूर्ण जोत हो ही ना। ओदे एक पोर्शन दे विच अंधेरा पिया है मेरे तेरे दा, वो खालसा किवें हो जाएगा। आत्म रस जे जानी सो है खालस दे, प्रभ मैं मोह मैं तास मैं रंचक नहीं पे। भेद नहीं होया करदा, जिहड़े भेद पुरश हुंदे ने उह गुरु दा रूप हो के गुरु दे विच रहिंदे। गुरु छेवें पातशाह महाराज श्रीनगर गए हुए ने, बहुत संगतां दर्शन करन आउंदियां काठी दरवाजे माई भागपुरी दे पास गए हुए ने। उस वेले संगतां बहुत सारियां पहाड़ दे विचों चलियां, जथा बनाया, क्योंकि गुरसिखी बड़ी दूर दूर तक गुरु पातशाह गुरु नानक पातशाह दे राहीं फैली सी। तिब्बत दे अंदर अजे भी उसे तरह निशान बने हुए ने। असी तो जा नहीं सके, ना सानू बोली आती है, ना कह सकते हैं, ना दस सकते हैं। साडे नालों हजारा गुणे चंगे ने जिहड़े सांभ के रखी बैठे ने। गुरु नानक पातशाह दे चिन्ह सांभे पए ने उन्हें। सो उहदे विच संगतां दर्शन करन आउंदियां, आउंदियां होईयां संगतां ते भावना दे नाल, भावना दी इक कौडी भावनी भगत पाए कौडी, अगर भाग रखा ताहे गुर सर्व निदान दान देता, दरवाजे खोल दिंदा रिधियां सिद्धियां दे। एक कौडी प्यार दी लैके तो इस तरह दे नाल संगत आउंदी है। सारयां ने सलाह करी भी महाराज दे वास्ते ताजे फल लैके चलिए। बाग जाके ताजे बने हुए फल तुड़ा के टोकरा भरिया, ते एक शहद का बर्तन भरिया। शब्द पढ़ते हुए आप गुरु महाराज वल नूं आ रहे ने, ते रस्ते दे विच भाई कट्टू जो उपेद अवस्था का गुरसिख सी, उहने कहा भी संगत शब्द पढ़ती जाती है, दर्शन वेले करिए। वो आके जदों उहने आके दर्शन किए, नाल रोकिया, कहिंदे प्यारे हो किथे जा रहे हो? कहिंदे भाई कट्टू जी असीं गुरु छेवें पातशाह मीरी पीरी दे मालक दे दर्शन करन जा रहे हैं। कहिण लगे आ की चक्किया? कहिण लगे इह फलां दा टोकरा है, आ ताजा असीं शहर चोके ने आए हां शुद्ध करके, इहदे च कोई चिट्टी धारी नहीं है, बिल्कुल शुद्ध शहद है, फलां ते फुल्लां दा शहद है। भाई कट्टू ने सहज सुभा हथ अगे कटता है, कहना थोड़ा जा मेरे हथ ते पा दो, मेरा जी करता भी मैं भी देखा कहा जा, ते जे हो सके एक अद्धा फल भी मैनू दे दो। अमृत वेले तो अज कुछ छकया नहीं, तुसीं भी गांह बनना ही ने। उस वेले जथेदार कहन लग्या भाई कट्टू गुरु पीरां नूं जिहड़ी भेट लैके जाईदी है राज नहीं बंदी दी, सुची लैके जाईदी है। कहिंदे चंगा भाई तुहाडी मर्जी। जिस वक्त वो गुरु महाराज के हजूर लैके जाते ने, टोकरा रखिया ते शायद रखिया, महाराज कहिंदे भाई गुरमुख हो इहदे च की टकिया होया, इहदे च दुर्गंध आ रही है, खुशबू नहीं आ रही, सुगंधी नहीं आ रही, दुर्गंधी आउंदी है। उस वेले वो कहन लगे कि महाराज ताजे फल तोड़ के लिआंदे आपकी भेटा, दुर्गंध तो है नहीं, है तो वासना बड़ी चंगी है इन्हें। महाराज कहते कपड़ा चुको, जब कपड़ा चुकया की देखते हैं फल गले हुए, आपनों भी खुशबू आई। कहते हैं बर्तन च की है? कहते शहद। कह दिखाओ तो जिस वक्त खोलिया हैरान हो गए कि उहदे विच कीड़े पै गए, कुरबुल कुरबुल करते हैं। महाराज कहते प्यारे हो आ ताजा शहद है। उस वेले भावना नाल लाए सी, नेत्रा चो जल जान लगे भी साथे कोई बड़ी भारी भुल होगी, यह गुरु महाराज के चरणा च बेनती करे बगैर बख्शी नहीं जाने। उस वेले चरणा ते पै पिया सारा ही जथा, पातशाह तू समर्थ है, साथे कोई बड़ी भुल होगी, कृपा कर साडी भुल ठीक कर। कहते प्यारे हो जद मैं हथ कढ के तो हथों मंगया सी, जद तक तुसी दिता नहीं, उस वेले तुसीं मैनू क्यों ना दिता? ते मंगण वाला कौन सी? मैं गुरसिख दे अंदर निवास करदा, मेरा ते गुरसिख दा फर्क ना जाणो, आत्म रस जे जानी सो है खालस दे प्रम है मोम है ताजम है रंचक नाही पे मेरे विच ते भेद अवस्था दे गुरसिख विच ते वाहगुरु च भेद जान दे ए भेद नहीं होया करदा मेरा ही वासा हुंदा
मेरा संता दी वसना प्रभ जी दा वासा है
भाई कटू का तुम भेज जाने भेद अवस्था का मेरे विच है मैं ही मंगया सी मेरा रूप है आत्म रस जे जान ही सो है खालस दे प्रम है मोम है तासम है रंचक नाई पे ओ खालसा होया करद जिदी दृष्टि हुंदी है मन साचा मुख साचा सोए अवर ना पेखे एक बिन कोए नानके लक्षण बन गया नहीं ਐਵੇਂ ਹੀ ਅਸੀਂ ਆਪਣੇ ਨਾਂ ਨਾਲ ਲਿਖ ਦਿਓ ਵੀ ਮੇਰੇ ਬਾਰੇ ਕਹੀ ਜਾਓ ਵੀ ਪੂਰਨ ਬ੍ਰਹਮ ਗਿਆਨੀ ਹੈ ਉਹ ਗੱਲਾਂ ਨਾਲ ਤਾਂ ਬਣਨਾ ਨਹੀਂ ਨਾ ਕਹੇ ਨਾਲ ਬਣਨਾ ਉਹ ਤਾਂ ਪਤਾ ਹੈ ਜਿਹੜਾ ਬਣਿਆ ਉਹ ਬਣਦਾ ਨਹੀਂ ਜਿਹੜਾ ਬਣਿਆ ਨਹੀਂ ਉਹ ਬਣ ਗਿਆ ਇਹ ਵੀ ਉਲਟਾ ਹਿਸਾਬ ਹੈ ਜਿਹੜਾ ਕਹਿੰਦਾ ਮੈਂ ਸੰਤ ਹਾਂ ਉਹ ਸੰਤ ਨਹੀਂ ਹੈ ਜਿਹੜਾ ਕਹਿੰਦਾ ਇਹ ਲੋਕ ਕਹੀ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਪੇ ਹੀ ਕਰੀ ਜਾਂਦੇ ਨੇ ਉਹ ਹੁੰਦਾ ਨਹੀਂ ਕੁਛ ਹੋਣ ਵਾਲਾ ਫੜਿਆ ਜਾਂਦਾ ਹੁੰਦਾ ਫੜਿਓ ਜਿਹੜਾ ਹੈ ਨਹੀਂ ਉਹਨੂੰ ਕੋਈ ਟੋਲੇ ਨਹੀਂ ਸਕਦਾ ਉਹ ਤਾਂ ਪਰਮੇਸ਼ਰ ਚ ਘੁਲ ਮਿਲ ਗਿਆ ਜਿਉਂ ਜਲ ਮੈਂ ਜਲਾ ਕਟਾਨਾ ਜਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਾਧ ਕਰਮਾ ਉਸ ਵੇਲੇ ਗੁਰੂ ਸੰਦੇਸ਼ ਪਿਤਾ ਕਹਿਣ ਲੱਗੇ ਭਾਈ ਸ਼ੋਭਾ ਸਿੰਘ ਜੀ ਮੇਰੇ ਵਿੱਚ ਤੇ ਖਾਲਸੇ ਵਿੱਚ ਤੁਸੀਂ ਕੋਈ ਭੇਤ ਨਾ ਜਾਣੋ ਕਿਉਂਕਿ ਮੈਂ ਇਸ ਭੇਤ ਨੂੰ ਮਿਟਾਉਣ ਵਾਸਤੇ ਹੀ ਖੰਡੇ ਦੇ ਅੰਮ੍ਰਿਤ ਦਾ ਕੌਤਕ ਰਚਾਇਆ ਸੀ ਜਿਸ ਦੇ ਬਾਰੇ ਭਾਈ ਗੁਰਦਾਸ ਦੂਸਰੇ ਨੇ ਜਿਹੜੇ ਫਰਮਾਨ ਕਰਦੇ
Thank you.
मैं मता के जब पंज प्यारे ने उम्र छकाया मैं आप उन्हों तो छकया इतों ही समझ लेना चाहिए कि गुरु घर के अंदर कोई वर्ण जात आश्रम नहीं है इतने सब इको ही आत्मा बेअंत शरीर च खेल कर दी जीवात्मा बने बन करके अपने घर नूं वापस जाने वास्ते उन्हों गुरु धारण करन दा यही तरीका समझाया करिया इस करके मैं पंज प्यारियां दे विच भेद हो गया हुण तुसीं अमृत भाई दया सिंह जी ते छोड़ो उहनां तों ब्रह्म ज्ञान दे भंडारे हासिल करो जो कुछ गुरु ग्रंथ साहिब दा सिद्धांत है वह सारा तुहानूं उत्थों प्राप्त होएगा उहनां दी संगत करो जो आपने संगत करी सर्व रोग को औखद नाम उहनां ते शुरू होया शब्द दे नाल बीमारियां कटदे सी विदेश दे नाल मन दीआं बीमारियां तां सारियां तन दियां बीमारियां शब्द दे नाल एक तरह का हस्पताल सी दवाइया भी रखते उन्हां तो बाबा साहब सिंह जी बेदी गुरु नानक पातशाह तो ग्यारहवीं थां बिंदी उलाद आप तो महापुरश बरसाए बाबा भाग सिंह जी बाबा भाग सिंह जी बचपन तो ही पूर्ण महापुरश सी लेकिन अजे तक जाग नहीं सी लगी जिमें तेल का दीवा भरया हो बत्ती हो जगदा दीवा नहीं अगे मिलया जोड़ा वो अंदर रोशनी कर दे जिस बात बाबा साहब जी साहब सिंह जी के संपर्क च आया परम टुट गए तो की नजर की आया सारे संसार के अंदर क्योंकि पूरन सी एक ही चीज नजर आती है
Thank you.
ਉਲਟਾ ਘੱਟ 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 ਤੂੰ ਹੀ ਮੁਹਿੰਮ। ਆਪ ਹਜ਼ੂਰ ਸਾਹਿਬ ਨੂੰ ਜਾ ਰਹੇ ਨੇ ਪੈਦਲ ਚੱਲ ਕੇ, ਸ਼ਬਦ ਦੀ ਸਵਾਰੀ ਕਰਦੇ ਜਾ ਰਹੇ। ਮਹਾਤਮਾ ਦੀ ਮੌਜ ਹੈ, ਚਾਹੇ ਧਰਤੀ ਤੇ ਪੈਰ ਰੱਖਦੇ ਚਲੇ ਜਾਣ, ਚਾਹੇ ਵੈਸੇ ਚਲੇ ਜਾਣ, ਇਹ ਕੋਈ ਰੋਕ ਨੀ ਜਿਹੜੇ ਭੇਦ ਵਸਤਾ ਦੇ ਮਹਾਂਪੁਰਸ਼ ਨੇ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਆਪ ਦੇ ਨਾਲ ਨਿਹੰਗ ਟਹਿਲ ਸਿੰਘ ਜਾ ਰਿਹਾ। ਕੋਠਾ ਪਿੰਡ ਹੈ ਤੇ ਉੱਥੇ ਅਖੰਡ ਪਾਠ ਹੋ ਰਿਹਾ। ਆਪ ਕਹਿਣ ਲੱਗੇ, ਨਿਹੰਗ ਸਿੰਘਾ ਬਾਹਰ ਚਲੀਏ ਆਪਾਂ, ਗੜਬੜ ਚੱਕ ਸਕਾ। ਉੱਥੋਂ ਬਾਹਰ ਨਿਕਲੇ ਤੇ ਅੱਗੇ ਖੂਹ ਆ ਗਿਆ, ਉੱਥੇ ਸਿੰਘ ਇਸ਼ਨਾਨ ਵੀ ਕਰ ਰਹੇ ਸੀ ਤੇ ਅਸੀਂ ਇਸ਼ਨਾਨ ਕੁਛ ਬਸਤਰ ਸਾਫ਼ ਕਰ ਰਹੇ ਸੀ। ਪਾਣੀ ਉਹਦਾ ਇੱਕ ਚੜਾ ਜਿਹਾ ਮੂਹਰੇ ਆ ਗਿਆ, ਜਿਹੜਾ ਛਾਲ ਮਾਰ ਕੇ ਥੋੜੀ ਜਿਹੀ ਟੱਪ ਹੁੰਦਾ ਸੀ ਹਿੰਮਤ ਨਾਲ। ਕਹਿੰਦੇ ਨਿਹੰਗ ਸਿੰਘਾ ਮੂਹਰੇ ਚੜਾ, ਬਾਂਹ ਫੜਾ ਸਨ, ਬਾਂਹ ਫੜਾਈ, ਛਾਲ ਮਾਰਾ ਜਿਹਾ ਪੈਰ ਚੁੱਕਿਆ। ਜਦ ਪੈਰ ਧਰਤੀ ਤੇ ਲੱਗਿਆ, ਨਿਹੰਗ ਸਿੰਘ ਹੈਰਾਨ ਹੋ ਗਿਆ ਵੀ ਇਹ ਗੱਲ ਕੀ, ਦਰਖਤ ਵੀ ਉਹ ਨੀ ਰਹੇ, ਰਸਤਾ ਵੀ ਉਹ ਨੀ ਰਿਹਾ, ਇਹ ਹੋਇਆ ਕੀ ਮੈਨੂੰ? ਤਾਂ ਮੱਤਰ ਗਿਆ, ਕੋਈ ਸਮਝ ਨਹੀਂ ਪੈਂਦੀ। ਬੜਾ ਕ੍ਰਿਟਿਕ ਆਇਆ ਨਿਹੰਗ ਸਿੰਘ, ਮਾੜੀ ਮੋਟੀ ਗੱਲ ਨੀ ਕਿਸੇ ਦੀ ਮੰਨਦਾ। ਮੈਨੂੰ ਕਹਿਣ ਲੱਗਿਆ ਵੀ ਅਸੀਂ ਜਾਂਦੇ ਜਾਂਦੇ ਕੀ ਦੇਖਿਆ, ਜਾਣਿਆ ਪਛਾਣਿਆ ਪਿੰਡ ਰਾਮਗੜ ਆ ਗਿਆ ਕਪੂਰਥਲੇ ਕੋਲ। ਉੱਥੇ ਅਸੀਂ ਸਿੱਧੇ ਗਏ, ਕਰਤਾਰ ਸਿੰਘ ਆਪਣੇ ਕਰਤਾਰ ਸਿੰਘ ਸੀਗੇ ਉਹਨਾਂ ਦੇ ਘਰ ਚਲੇ। ਉੱਥੇ ਗਏ ਤਾਂ ਉਹ ਆਖਰੀ ਸਵਾਸਾਂ ਤੇ ਸੀ। ਬਾਬਾ ਜੀ ਇੱਕਦਮ ਪਲੰਗ ਦੇ ਨੇੜੇ ਗਏ, ਜਾ ਕੇ ਉਹਨਾਂ ਨੇ ਸਿਰਾਣੇ ਬਹਿ ਗਏ, ਉਹਦਾ ਸੀਸ ਚੁੱਕਿਆ ਆਪਣੇ ਗੋਦੀ ਚ ਧਰ ਲਿਆ ਤੇ ਨਾਲ ਕਹਿਣ ਲੱਗੇ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਕਹਿ ਵਾਹਿਗੁਰੂ। ਦਸ ਵਾਰੀ ਕਹਾ, ਦਸਵੀਂ ਵਾਰੀ ਅੱਖਾਂ ਤੇ ਹੱਥ ਫੇਰਤਾ, ਮੂੰਹ ਬੰਦ ਕਰਤਾ, ਕਹਿੰਦੇ ਲਓ ਭਾਈ ਗੁਰਮੁਖ ਹੋ, ਇਹ ਤਾਂ ਆਪਣੇ ਘਰ ਨੂੰ ਚਲੇ ਗਏ। ਚਲੋ ਹੁਣ ਦੇਰ ਨਾ ਲਾਓ, ਸੰਸਕਾਰ ਜਲਦੀ ਕਰ ਦਿਓ। ਸੰਸਕਾਰ ਦਾ ਪ੍ਰਬੰਧ ਕਰ ਗਿਆ ਤੇ ਉੱਥੇ ਬਾਬਾ ਜੀ ਨੇ ਆਪ ਕੀਰਤਨ ਸੋਹਲੇ ਦਾ ਪਾਠ ਕਰਨ ਤੋਂ ਉਪਰੰਤ ਸੰਗਤ ਨੂੰ ਕਿਹਾ ਕਿ ਤੁਸੀਂ ਹੁਣ ਗੁਰਦੁਆਰੇ ਜਾਓ, ਉੱਥੇ ਪੰਜ ਇਸ਼ਨਾਨਾ ਕਰੋ, ਐਲਾਨੀਆਂ ਵਗੈਰਾ ਪੜ੍ਹੋ, ਸਬਰ ਸੰਦੋਖ ਚ ਰਹਿਣਾ। ਇਹ ਸੱਚੇ ਘਰ ਚ ਗਿਆ, ਮਿੱਤ ਪੈਜੈ ਮਿੱਤ ਵਿਰਸੈ, ਮਿੱਤ ਕੀ ਪੈਜ ਪਾ। ਮਿੱਤਰ ਨੂੰ ਜੇ ਤਰੱਕੀ ਮਿਲੇ ਤਾਂ ਮਿੱਤਰ ਖੁਸ਼ ਹੋਇਆ ਕਰਦਾ, ਜਦੋਂ ਮਿੱਤਰ ਦੀ ਪੈਜ ਪਾ ਜਾਵੇ ਪਰਮੇਸ਼ਰ ਨੂੰ ਫਿਰ ਖੁਸ਼ੀਆਂ ਹੁੰਦੀਆਂ ਨੇ, ਬਈ ਸਾਡਾ ਮਿੱਤਰ ਪਹੁੰਚ ਗਿਆ ਸੱਚਖੰਡ। ਕਹਿੰਦੇ ਉੱਥੇ ਜਾ ਰਿਹਾ ਕਿਉਂਕਿ ਅੰਤ ਦੇ ਸਮੇਂ ਇਹਦੀ ਬਿਰਤੀ ਪਰਮੇਸ਼ਰ ਚ ਲੱਗੀ ਹੋਈ ਸੀ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮੇਰਾ ਵਧਤ ਤ੍ਰਿਲੋਚਨ, ਤੇ ਨਰ ਮੁਕਤਾ ਪੀਤਾਂਬਰ ਵਾ ਕੇ ਰਿਹਾ। ਬਸ ਆਪਣੀ ਸ਼ਕਤੀ ਦੇ ਨਾਲ ਮਹਾਂਪੁਰਸ਼ਾਂ ਨੇ ਖਿੱਚ ਕੇ ਪਰਮੇਸ਼ਰ ਨਾਲ ਜੋੜਤਾ। ਉਸ ਵੇਲੇ ਕਹਿੰਦੇ ਨਿਹੰਗ ਸਿੰਘਾ ਵੀ ਚੱਲ ਆਪਾਂ ਚਲੀਏ। ਕਹਿੰਦੇ ਉਵੇਂ ਮੇਰੀ ਬਾਂਹ ਫੜ ਲਈ ਤੇ ਉਹ ਤੋਂ ਬਾਅਦ ਮੈਂ ਹੈਰਾਨ ਰਹਿ ਗਿਆ ਵੀ ਉਹ ਜਿਸ ਚਲੇ ਤੋਂ ਅਸੀਂ ਪੈਰ ਪੱਟਿਆ ਸੀ ਉੱਥੇ ਹੀ ਆ ਗਏ। ਕਹਿੰਦਾ ਨਾ ਮੈਂ ਬਾਬਾ ਜੀ ਨੂੰ ਕੁਛ ਪੁੱਛਾਂ, ਨਾ ਕੋਈ ਗੱਲ ਕਰਾਂ। ਹੈਰਾਨ ਹੋ ਗਿਆ ਵੀ ਇਹ ਐਡੇ ਬੜੇ ਮਹਾਂਪੁਰ, ਅਸੀਂ ਤਾਂ ਹੱਸੀ ਜਾਂਦੇ ਹਾਂ, ਮੁਕਾਬਲ ਕਰੀ ਜਾਂਦੇ ਹਾਂ। ਦੂਸਰੇ ਦਿਨ ਮੈਂ ਪਾਰਸ ਭਾਗ ਦੀ ਕਥਾ ਕਰਦਾ ਸੀ, ਉਹਦੇ ਚ ਆਇਆ ਕਿ ਕਈ ਵਾਰੀ ਮਹਾਂਪੁਰਸ਼ ਕਿਸੇ ਬਚਨ ਨੂੰ ਪੂਰਾ ਕਰਨ ਵਾਸਤੇ ਸ਼ਕਤੀ ਦਾ ਪ੍ਰਯੋਗ ਕਰ ਲੈਂਦੇ ਨੇ, ਆਮ ਨਹੀਂ ਉਹ ਕਰਦੇ, ਕਿਉਂਕਿ ਰਿੱਧ ਸੰਸਾ ਮੋਹ ਹੈ, ਨਾਮ ਨਾ ਬਸੇ ਮਨ ਹੈ, ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਕਨ ਕੋ ਆਵਤ ਲਾਜਾ। ਨਾਟਕ ਚੇਤਕ ਪਾਉਂਦੇ ਨਹੀਂ ਹੈ। ਸੰਤ ਮਹਾਰਾਜ ਬਾਬਾ ਮਨੀ ਸਿੰਘ ਜੀ ਹਰ ਦਿਆਲਪੁਰੇ ਵਾਲੇ, ਆਪ ਨੂੰ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਲ ਮਸਤੂਆਣੇ ਵਾਲਿਆਂ ਦੀ ਸੰਗਤ ਪ੍ਰਾਪਤ ਸੀ, ਉਹਨਾਂ ਦੀ ਸੋਹ ਪ੍ਰਾਪਤ ਕਰਕੇ ਆਪ ਨੇ ਇੰਨਾ ਨਾਮ ਜਪਿਆ, ਇੰਨਾ ਜਪਿਆ ਕਿ ਰਿੱਧ ਸਿੱਧ ਫੁਰ ਗਈ। ਆਪ ਅਫਰੀਕਾ ਚ ਗਏ ਹੋਏ ਨੇ, ਕਿੰਨੀਆਂ ਦੀਵਾਨ ਲੱਗ ਰਹੇ ਨੇ, ਤੇ ਇੱਕ ਦਿਨ ਪ੍ਰੇਮੀ ਮੈਨੂੰ ਦੱਸੇ ਕਿ ਮੈਨੂੰ ਨਾਲ ਲੈ ਕੇ ਕਹਿੰਦੇ ਆਪਾਂ ਜਿੱਥੇ ਸ਼ੇਰ ਰਹਿੰਦੇ ਨੇ ਉੱਥੇ ਚੱਲਣਾ। ਉਹ ਪਾਰਕ ਬਣਿਆ ਹੋਇਆ, ਪਾਰਕ ਦੇ ਵਿੱਚ ਚਲੇ ਗਏ, ਜਾ ਕੇ ਨਦੀ ਦੇ ਕੰਢੇ ਬੈਠ ਗਏ, ਬੈਠੇ ਰਹੇ ਅਸੀਂ, ਸ਼ਾਮ ਨੂੰ ਵਾਪਸ ਆ ਗਏ। ਦੂਜੇ ਦਿਨ ਕਹਿੰਦੇ ਪਿਆਰੇ ਅੱਜ ਫੇਰ ਜਾਣਾ। ਇੱਕ ਰੂਹ ਯਾਦ ਕਰ ਰਹੀ ਹੈ, ਤੜਫ ਰਹੀ ਹੈ, ਉਹ ਡਿਊਟੀ ਹੈ ਸਾਡੀ ਵੀ ਅਸੀਂ ਉਸਦਾ ਭਲਾ ਕਰੀਏ। ਦੂਸਰੇ ਦਿਨ ਗਏ, ਕੀ ਦੇਖਦੇ ਹੈ, ਇੱਕ ਸ਼ੇਰ ਹਰਨੀ ਦੇ ਪਿੱਛੇ ਪਿਆ ਹੈ। ਉਹ ਹਰਨੀ ਸਿੱਧੀ ਹੋਈ ਆ ਕੇ ਸੰਤਾਂ ਦੀ ਗੋਦੀ ਦੇ ਵਿੱਚ ਐਂ ਬਹਿ ਗਈ ਜਿਵੇਂ ਕੋਈ ਬੱਚਾ ਬੈਠਦਾ ਹੁੰਦਾ ਤੇ ਉਹ ਗਿਰਜੇ ਸੰਤਾਂ ਨੇ ਜਦ ਗਲ ਤੋਂ ਫੜੀ ਉਹ ਉਸੇ ਵੇਲੇ ਉਹਦੇ ਪ੍ਰਾਣ ਨਿਕਲ ਗਏ। ਆਪਣੇ ਕੀਰਤਨ ਸੋਹਲੇ ਦਾ ਪਾਠ ਕਰਿਆ, ਕਹਿਣ ਲੱਗੇ ਚਲੋ ਆਪਣਾ ਮਨੋਰਥ ਪੂਰਾ ਹੋ ਗਿਆ। ਕਹਿੰਦਾ ਮੈਂ ਹੈਰਾਨ ਬਈ ਗੱਲ ਤਾਂ ਕੋਈ ਮੇਰੇ ਸਮਝ ਨਹੀਂ ਆਈ। ਕਹਿੰਦੇ ਬਾਬਾ ਜੀ ਕੋਈ ਭੇਤ ਤਾਂ ਦਓ ਇਸ ਗੱਲ ਦਾ। ਕਹਿੰਦੇ ਕੀ ਲੈਣਾ ਜਦ ਮੈਂ ਵਾਰ ਵਾਰ ਕਿਹਾ। ਕਹਿਣ ਲੱਗੇ ਪਿਆਰਿਆ ਪਿਛਲੇ ਜਨਮ ਦੇ ਅੰਦਰ ਇਹ ਸਾਡੀ ਪਤਨੀ ਸੀ, ਲੇਕਿਨ ਅਸੀਂ ਇਹਨੂੰ ਬਥੇਰਾ ਕਹਿੰਦੇ ਸੀ ਵੀ ਤੂੰ ਬੰਦਗੀ ਕਰਿਆ ਕਰ, ਨਾਮ ਜਪਿਆ ਕਰ, ਪਰ ਇਸ ਪਾਸੇ ਘੱਟ ਆਉਂਦੀ ਸੀ, ਦੂਏ ਪਾਸੇ ਨੂੰ ਮਨ ਜ਼ਿਆਦਾ ਰੱਖਦੀ ਸੀ। ਸੋ ਇਹ ਸਰੀਰ ਛੱਡਣ ਤੋਂ ਬਾਅਦ ਇਸ ਨੂੰ ਇਹ ਦੇਹ ਪ੍ਰਾਪਤ ਹੋ ਗਈ ਹਰਨੀ ਦੀ, ਅਸੀਂ ਵੀ ਸਰੀਰ ਛੱਡਤਾ ਤੇ ਹੁਣ ਸਾਨੂੰ ਇਹਦੀ ਜਿਹੜੀ ਰੂਹ ਸੀ ਭਟਕਦੀ ਉਹਦਾ ਕਿੰਨੀ ਵਾਰੀ ਖਿਆਲ ਆਉਂਦਾ ਸੀ, ਸਾਡਾ ਕਿੰਨੀਆਂ ਆ ਕੇ ਇਸ ਜੰਗਲ ਵਿੱਚ ਜਾਣਾ, ਆਹੀ ਮਨੋਰਥ ਸੀ, ਹੁਣ ਆਪਾਂ ਵਾਪਸ ਚੱਲਾਂਗੇ ਕਿਉਂਕਿ ਇਹਦੇ ਵਾਸਤੇ ਹੀ ਮੈਂ ਇੱਥੇ ਪਹੁੰਚਿਆ ਸੀ। ਸੋ ਐਸੇ ਮਹਾਤਮਾ ਦਿਆਲਪੁਰੇ ਰਹਿੰਦੇ ਸੀ, ਆਪਦੇ ਪਾਸ ਸੰਗਤ ਆ ਗਈ ਮਸਤਵਾਣੇ ਤੋਂ, ਉਹ ਲੰਗਰ ਵਰਤ ਚੁੱਕਿਆ ਸੀ। ਲਾਂਗਜੀ ਸਿੰਘ ਨੂੰ ਬੁਲਾਇਆ ਵੀ ਸੰਗਤ ਬਹੁਤ ਆ ਗਈ। ਕਹਿੰਦਾ ਬਾਬਾ ਜੀ ਜੇ ਤਾਂ ਹੁਕਮ ਹੋਵੇ ਤਾਂ ਦੁਬਾਰਾ ਲੰਗਰ ਤਿਆਰ ਕਰ ਦਈਏ। ਕਹਿੰਦੇ ਗੁਰ ਭਾਈ ਆਏ ਨੇ, ਚਲੋ ਲੰਗਰ ਕੀ ਤਿਆਰ ਕਰਨਾ, ਕੱਪੜੇ ਲਿਆਓ। ਕੱਪੜੇ ਲਿਆਂਦੇ, ਕਹਿੰਦੇ ਵਿਛਾ ਦਿਓ ਆ ਦਰਖਤ ਥੱਲੇ। ਆਪ ਉੱਤੇ ਚੜ ਗਏ, ਕਹਿੰਦੇ ਲਓ ਭਾਈ ਗੁਰਮੁਖੋ ਤੁਸੀਂ ਆਇਆ ਕਰੋ, ਪ੍ਰਾਤਾਂ ਲਿਓ ਤੇ ਆ ਮਠਿਆਈ ਚੱਕੀ ਜਾਓ। ਦਰਖਤ ਹਿਲਾਈ ਜਾਂਦੇ ਨੇ, ਕਦੇ ਜਲੇਬੀਆਂ ਗਿਰਦੀਆਂ, ਕਦੇ ਲੱਡੂ ਗਿਰਦੇ, ਕਦੇ ਕੁਛ ਗਿਰਦਾ, ਕਦੇ ਕੁਛ ਗਿਰਦਾ। ਸਾਰਿਆਂ ਨੂੰ ਸ਼ਿਕਾਇਤ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਤੋਂ ਦਰਖਤ ਚੜਵਾਇਆ ਸੀ। ਉਹ ਬਾਬਾ ਜੀ ਨੂੰ ਪਤਾ ਲੱਗ ਗਿਆ ਕਿ ਸਿੰਘਾਂ ਨੇ ਦੱਸੀ, ਬੜੀ ਮਹਿਮਾ ਕਰੀ। ਉਹਨਾਂ ਨੇ ਕਿਹਾ ਮਹਿਮਾ ਤਾਂ ਠੀਕ ਹੈ, ਪਰ ਇਹ ਸਾਧਗੀਰੀ ਤੋਂ ਹੇਠਾਂ ਚਲੇ ਗਏ, ਇਹ ਰਿੱਧੀ ਸਿੱਧੀ ਵਿੱਚ ਉਲਝ ਗਿਆ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਹੈ। ਦੁਨੀਆਂ ਨੂੰ ਬੜੀ ਚੰਗੀ ਲੱਗਦੀ ਹੈ, ਲੇਕਿਨ ਸੰਤ ਦਾ ਸੱਤਿਆਨਾਸ ਕਰ ਦਿੰਦੀ ਹੈ, ਕੁਛ ਵੀ ਨਹੀਂ ਬਚਦਾ ਸੰਤ ਕੋਲ। ਰਿੱਧੀਆਂ ਸਿੱਧੀਆਂ ਦੇ ਵਿੱਚ ਪੈ ਕੇ ਉਹ ਬਾਹਰਲੀ ਮਾਇਆ ਵਿੱਚ ਆਦਮੀ ਪੈ ਜਾਂਦਾ ਹੈ, ਤੇ ਇਹ ਅੰਦਰਲੀ ਮਾਇਆ ਚ ਪੈ ਗਿਆ। ਬਾਹਰਲੀ ਮਾਇਆ ਛੱਡ ਦੇਣੀ ਕੋਈ ਵੱਡੀ ਬਾਤ ਨਹੀਂ, ਘਰ ਛੱਡ ਦੇਣਾ, ਜ਼ਮੀਨ ਜਾਇਦਾਦ ਛੱਡ ਦੇਣੀ, ਮਾਮੂਲੀ ਬਾਤ ਹੋਇਆ ਕਰਦੀ। ਲੇਕਿਨ ਇਹ ਜਿਹੜਾ ਰਿੱਧੀਆਂ ਸਿੱਧੀਆਂ ਦਾ ਮਾਨ ਹੈ ਉਹ ਨਹੀਂ ਛੱਡਿਆ ਜਾਂਦਾ। ਇਹ ਸਾਰਿਆਂ ਨੂੰ ਪਿਆਰਾ ਲੱਗਦਾ ਹੈ। ਕਬੀਰ ਮਾਇਆ ਤਜੀ ਤੋ ਕਿਆ ਵਿਆ, ਜਾਂ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨਗਰ ਗਲੇ, ਗਲ ਜਾਂਦੇ ਨੇ ਸਾਰੇ, ਮਾਨ ਸਭ ਹੀ ਕੋ ਖਾਏ। ਸੋ ਇਸ ਤਰ੍ਹਾਂ ਦੇ ਨਾਲ ਮਰਜ਼ੀ ਹੈ ਮਹਾਤਮਾ ਦੀ, ਪੂਰਨ ਪਹੁੰਚਿਆ ਹੈ ਵੀ ਚਾਹੇ ਪੈਦਲ ਚੱਲ ਜਾਣ ਚਾਹੇ ਨਾ ਚੱਲ ਜਾਣ। ਕਈ ਪ੍ਰੇਮੀਆਂ ਦੇ ਮਨਾਂ ਚ ਖਿਆਲ ਹੁੰਦਾ ਵੀ ਐਸੀਆਂ ਗੱਲਾਂ ਹੋ ਜਾਂਦੀਆਂ। ਸਾਰੀਆਂ ਸੰਪਰਦਾਵਾਂ ਦਾ ਪੜ੍ਹ ਲਓ ਇਤਿਹਾਸ, ਨਾਮਧਾਰੀ ਸੰਪਰਦਾ ਦਾ ਬਾਬਾ ਮੋਹਨ ਜੀ ਹੋਏ ਨੇ, ਮੈਂ ਜਾਂ ਛੋਟਾ ਹੁੰਦਾ ਸੀ। ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਸੰਗਤਾਂ ਦਾ ਉਧਾਰ ਕਰਦੇ ਸੀ। ਇਹ ਕਿਉਂਕਿ ਮੈਂ ਦੂਜਾ ਸ਼ਬਦ ਨਹੀਂ ਵਰਤਣਾ, ਜਿਹੜੇ ਉਹ ਵਰਤਦੇ ਨੇ ਅਸੀਂ ਉਸ ਤਰ੍ਹਾਂ, ਕਿਸੇ ਦਾ ਦਿਲ ਦਿਖਾਉਣ ਦਾ ਸਾਨੂੰ ਕੋਈ ਮਤਲਬ ਹੀ ਨਹੀਂ ਹੈ। ਸੋ ਉਹਨਾਂ ਨੇ ਗੁਰਦਾਸਪੁਰ ਦੀਵਾਨ ਲਾਏ, ਇੱਥੋਂ ਵਾਪਸ ਚੱਲੇ ਤਾਂ ਸੰਤ ਮੋਹਨ ਜੀ ਸੀਗੇ ਮੁਸਤਾਨੇ। ਕਹਿੰਦੇ ਜੇ ਬਾਬਾ ਜੀ ਮੈਨੂੰ ਵੀ ਗੱਡੀ 'ਚ ਬਿਠਾ ਲਓ। ਕਹਿੰਦੇ ਮੁਸਤਾਨਿਆਂ ਜਗ੍ਹਾ ਨਹੀਂ ਹੈ। ਜਿਸ ਵਕਤ ਭੈਣੀ ਸਾਹਿਬ ਪਹੁੰਚਦੇ ਆ ਉੱਥੇ ਦੀਵਾਨ ਲੱਗਿਆ ਹੋਇਆ, ਕੀਰਤਨ ਹੋ ਰਿਹਾ, ਸੰਗਤਾਂ ਇਕੱਠੀਆਂ ਹੋਈਆਂ ਪਈਆਂ। ਅੰਦਰ ਗਏ ਤਾਂ ਬਾਬਾ ਜੀ ਨੇ ਬੁਲਾ ਲਏ ਸਿੰਘ, ਕਹਿਣ ਲੱਗੇ ਕਿੱਦਾਂ ਗਿਆ ਹੋਇਆ। ਕਹਿੰਦੇ ਮਹਾਰਾਜ ਜੀ ਨੂੰ ਤਾਂ 3 ਘੰਟੇ ਹੋ ਗਏ ਕੀਰਤਨ ਕਰਦੇ, ਇੱਥੇ ਆ ਕੇ ਇਸ਼ਨਾਨ ਕਰਿਆ, ਫਿਰ ਕੀਰਤਨ ਹੋਇਆ, 3 ਘੰਟੇ ਦਾ ਕਰ ਰਿਹਾ। ਕਹਿੰਦੇ ਸਮਾਪਤੀ ਤੋਂ ਬਾਅਦ ਸਾਡੇ ਕੋਲ ਭੇਜਿਓ। ਜਦ ਉਹਨਾਂ ਕੋਲ ਗਿਆ, ਉਹਨਾਂ ਨੇ ਡੰਡਾ ਚੱਕ ਲਿਆ, ਮਾਰਨੇ ਸ਼ੁਰੂ ਕਰ ਦਿੱਤੇ। ਕਹਿੰਦੇ ਤੇਰੀ ਰਿੱਧੀ ਸਿੱਧੀ ਝਾੜੀਏ ਪਹਿਲਾਂ, ਇਹ ਸਾਨੂੰ ਇਹ ਦਿਖਾਉਣਾ, ਖਬਰਾਂ ਦੁਨੀਆਂ ਨੂੰ ਕੀ ਕਰੇਗਾ, ਤੂੰ ਕਿੰਨੇ ਤਮਾਸ਼ੇ ਦਿਖਾਏਗਾ। ਇਹਨੇ ਬਾਬਾ ਮਸਤੂਆਂ ਨੇ ਵਾਲੇ ਨੇ ਜਦ ਭਾਈ ਮਨੀ ਸਿੰਘ ਜੀ ਸੰਤ ਮਨੀ ਸਿੰਘ ਗਏ, ਇਹਨਾਂ ਦੇ ਉੱਤੇ ਵੀ ਡੰਡੇ ਨਾਲ ਝਾੜਨ ਲੱਗੇ। ਕਹਿੰਦੇ ਤੇਰੀ ਰਿੱਧੀ ਸਿੱਧੀ ਝਾੜਨੀ, ਦਿਖਾਉਂਦਾ ਨਹੀਂ ਹੈ ਗੁਰਮੁਖ, ਸਭ ਕੁਛ ਹੁੰਦਾ ਹੋਇਆ ਫੇਰ ਗੁਪਤ ਵਰਤਦਾ। ਇਸ ਤਰ੍ਹਾਂ ਦੇ ਨਾਲ ਬਾਬਾ ਭਾਗ ਸਿੰਘ ਜੀ ਜਾ ਰਹੇ ਨੇ ਹਜ਼ੂਰ ਸਾਹਿਬ। ਜਾਂਦੇ ਜਾਂਦੇ ਜਦ ਵਿੰਧਿਆ ਚੱਲ ਪਰਬਤ ਦੇ ਲੰਘ ਰਹੇ ਨੇ, ਉੱਥੇ ਇੱਕ ਥਾਂ ਜਾ ਕੇ ਹਨੇਰਾ ਹੋ ਗਿਆ। ਉੱਥੇ ਆਪਦੀ ਦ੍ਰਿਸ਼ਟੀ ਆਇਆ ਕਿ ਇੱਕ ਬੜਾ ਸੋਹਣਾ ਸਰੋਵਰ ਜੰਗਲ ਚ ਬਣਿਆ ਹੋਇਆ, ਪਾਣੀ ਆ ਨਿਤਰ ਆਇਆ ਕੁੰਗੂ ਵਰਗ। ਫੁਰਨਾ ਕਰ ਲਿਆ ਵੀ ਇੱਥੇ ਹੀ ਰਹਾਂਗੇ ਰਾਤ ਨੂੰ, ਕੀ ਉਹ ਆਸਰਾ ਲੈਣਾ ਕਿਸੇ ਦਾ। ਆਪ ਉਸ ਛੋਟੇ ਜਿਹੇ ਸਰੋਵਰ ਦੇ ਕੰਢੇ ਬੈਠ ਗਏ। ਇਧਰੋਂ ਲੱਕੜੀਆਂ ਲਈ ਉਸਦੇ ਦੇਸੀ ਲੋਕ ਜਿਹੜੇ ਸੀ ਮਹਾਰਾਸ਼ਟਰ ਦੇ ਉਹ ਜਾ ਰਹੇ ਨੇ, ਉਹ ਖੜ ਗਏ। ਕਹਿੰਦੇ ਬਾਲ ਜੋਗੀ, ਇੱਥੇ ਤਾਂ ਸ਼ੇਰ ਪੈਂਦਾ ਰਾਤ ਨੂੰ, ਜੰਗਲੀ ਜਾਨਵਰ ਆਉਂਦੇ ਨੇ ਪਾਣੀ ਪੀਣ ਵਾਸਤੇ।